ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਅਧਿਆਏ ਪਹਿਲਾ ਦੋਹਰਾ ਸ਼੍ਰੀ ਪਤ ਪ੍ਰਥਮ ਨਮਾਮ ਮਮ ਜੋਗੀ ਹਿਰਦੈ ਨਿਵਾਸ ਭੋਗੀ ਹਿਰਦੈ ਉਦਾਸ ਜੋ ਬੈ ਮਮ ਸਮਤ ਪ੍ਰਕਾਸ਼। ਕਹਿੰਦੇ ਮੈਂ ਸਭ ਤੋਂ ਪਹਿਲਾਂ ਭਗਵਾਨ ਵਿਸ਼ਨੂੰ ਜੀ ਨੂੰ ਨਮਸਕਾਰ ਕਰਦਾ ਹਾਂ ਜੋ ਸ਼੍ਰੀ ਪਤ ਲਕਸ਼ਮੀ ਦੇ ਪਤੀ ਹਨ, ਜੋ ਹਮੇਸ਼ਾ ਯੋਗੀ ਜਨ ਸਾਫ ਮਨ ਵਾਲੇ ਸਾਧੂਆਂ ਦੇ ਮਨ ਵਿੱਚ ਨਿਵਾਸ ਕਰਦੇ ਹਨ। ਔਰ ਜਿਹੜੇ ਵਿਸ਼ਈ ਪੁਰਸ਼ ਹਨ ਉਹਨਾਂ ਦੇ ਮਨ ਵਿੱਚ ਉਪਰਾਮ ਰਹਿੰਦੇ ਹਨ, ਉਹ ਵਿਸ਼ਨੂੰ ਜੀ ਮੇਰੇ ਮਨ ਦੇ ਅੰਦਰ ਬੁੱਧੀ ਵਿੱਚ ਸੋਹਣੇ ਗਿਆਨ ਦਾ ਪ੍ਰਕਾਸ਼ ਕਰ ਦੇਣ। ਭਾਵ ਆਤਮਾ ਵਿਸ਼ੈਣੀ ਜਿਹੜੀ ਬੁੱਧੀ ਹੈ ਉਹ ਬਖਸ਼ਿਸ਼ ਕਰਨ। ਸ਼੍ਰੀ ਤੋਂ ਭਾਵ ਹੈ ਲਕਸ਼ਮੀ, ਪਤ ਤੋਂ ਭਾਵ ਹੈ ਪਤੀ। ਪ੍ਰਥਮ ਦਾ ਅਰਥ ਹੈ ਪਹਿਲਾਂ, ਨਮਾਮੀ ਨਮਸਕਾਰ, ਮਮ ਮੈਨੇ ਮੇਰੀ, ਹਿਰਦੇ ਮੈਨੇ ਹਿਰਦੇ ਵਿੱਚ। ਜੋਗੀ ਜਿਹੜੇ ਸਾਧੂ ਹੈ, ਭੋਗੀ ਜੋ ਗ੍ਰਿਸਤੀ ਹਨ, ਉਦਾਸ ਤੋਂ ਮਤਲਬ ਹੈ ਉਪਰਾਮ ਹੋਣਾ, ਸੁਮਤ ਮੈਨੇ ਚੰਗੀ ਬੁੱਧੀ, ਪ੍ਰਕਾਸ਼ ਮੈਨੇ ਗਿਆਨ ਦਾ ਪ੍ਰਗਟ ਹੋਣਾ। ਦਵਈਆ ਛੰਦ ਗਣਪਤ ਨਿਰਪਵਤ ਭਗਤ ਪ੍ਰਜਾ ਕੇ ਨਮੋ ਕਣਕਰ ਅੰਗੀਕਾਰ, ਕਾਮ ਚੋਰ ਬਿਘਨੀ ਬੁੱਧ ਸਸ ਕੇ ਪ੍ਰਤ ਦਿਨ ਕਰ ਹੈ ਤਾਸ ਪ੍ਰਹਾਰ, ਹਿਰਦੈ ਨਕੀਤ ਸਮਾਦ ਬਹੂਤੰ ਕਰਣਾ ਕਰ ਕਰ ਹੈ ਵਿਸਥਾਰ, ਤਾਤੇ ਮੈਂ ਤੇ ਕਰਣਾ ਕਰ ਕੋ ਕਰੋ ਅਨੇਕ ਸੁਭਾਵ ਜੁਹਾਰ। ਇਹ ਸਾਰ ਕਤਾਵਲੀ ਨਾਮ ਦਾ ਜੋ ਗ੍ਰੰਥ ਹੈ, ਪੰਡਿਤ ਹਰਦਿਆਲ ਜੀ ਨੇ ਸੰਸਕ੍ਰਿਤ ਦੇ ਬਹੁਤ ਗ੍ਰੰਥਾਂ ਵਿੱਚੋਂ ਚੰਗੇ ਚੰਗੇ ਬਚਨ ਨਿਕਾਲ ਕੇ ਬਣਾਇਆ ਹੈ। ਉਹ ਭਾਰਤੀ ਪੁਰਾਣੇ ਮਤ ਦੇ ਮੁਤਾਬਕ ਗ੍ਰੰਥ ਕਰਤਾ ਆਸਤਕ ਹੈ। ਇਸ ਭਾਵ ਨੂੰ ਮੁੱਖ ਰੱਖ ਕੇ ਪਹਿਲੇ ਵਿਸ਼ਨੂੰ ਜੀ ਦਾ ਮੰਗਲ ਕੀਤਾ ਹੈ, ਹੁਣ ਗਣੇਸ਼ ਜੀ ਦਾ ਮੰਗਲ ਕਰਦੇ ਹਨ। ਗਣਪਤ ਨਿਰਪਤ ਭਗਤ ਪ੍ਰਜਾ ਕੇ, ਗਣਾਂ ਦਾ ਪਤੀ ਜੋ ਗਣੇਸ਼, ਉਹ ਜਾਣਨਾ ਕਰੋ ਇੱਕ ਰਾਜੇ ਦੀ ਨਿਆਈ ਹੈ। ਉਹਨਾਂ ਦੇ ਜੋ ਭਗਤ ਹੈ ਉਹ ਇੱਕ ਤਰ੍ਹਾਂ ਦੀ ਉਹਨਾਂ ਦੀ ਪ੍ਰਜਾ ਹੈ, ਜਿਹਨਾਂ ਪਾਸੋਂ ਉਹ ਪ੍ਰਣਾਮ ਰੂਪੀ ਜੋ ਮਾਮਲਾ ਉਹ ਲੈਂਦੇ ਹਨ, ਸ਼ਰਧਾ ਰੂਪੀ ਭੇਟਾ ਪ੍ਰਾਪਤ ਕਰਦੇ ਹਨ। ਗਣਪਤ ਦਾ ਮਤਲਬ ਹੈ ਗਣਾਂ ਦਾ ਪਤੀ, ਗਣੇਸ਼ ਨਿਰਭਵਤ ਰਾਜੇ ਦੀ ਨੇ ਭਗਤਾਂ ਰੂਪੀ ਪਰਜਾ, ਕਣੰਕਾਰ ਕਰ ਨਾਮ ਟੈਕਸ ਦਾ, ਤੇ ਸ਼ਰਧਾ ਰੂਪੀ ਜੋ ਕਣ ਹੈ ਇਹ ਅੰਗੀਕਾਰ ਗ੍ਰਹਿਣ ਕਰਦੇ ਹਨ। ਕਾਮ ਚੋਰ ਬਿਘਨੀ ਬੁੱਧ ਸਸ ਕੇ ਪ੍ਰਤ ਦਿਨ ਕਰ ਹੈ ਤਾਸ ਪ੍ਰਹਾਰ, ਕਾਮ ਕ੍ਰੋਲੋ ਮੋਹ ਹੰਕਾਰ ਆਦਿਕ ਜਿਹੜੇ ਚੋਰ ਹੈ ਇਹ ਸ਼ੁਭ ਗੁਣਾਂ ਰੂਪੀ ਧਨ ਨੂੰ ਚੁਰਾਉਣ ਵਾਲੇ ਹੈ, ਬੁੱਧੀ ਰੂਪੀ ਸਸ ਖੇਤੀ ਦਾ ਰੋਜ਼ਾਨਾ ਹੀ ਪ੍ਰਹਾਰ ਮੈਨੇ ਉਜਾੜਾ ਕਰਦੇ ਇਹਨਾਂ ਨੂੰ ਮਾਰਦੇ ਹਨ ਔਰ ਇਹਨਾਂ ਦਾ ਨਾਸ ਕਰਦੇ ਹਨ। और भगतां दी रक्षा करते हैं प्रत दिन में नहीं हर रोज। पर हार दा मतलब हुंदा नाश करना। हृदय नकेत समाद भूतं करना कर कर है विस्थार। फिर जो प्रेमी जन हन कहंदे उन्हां दा जो हिरदा वो गणेश जी दा महल है, जिहड़े पवित्र गुणा रूपी धन दौलत है अपने भगतां नूं कृपा करके दिंदे है। शुभ गुणा रूपी जिहड़ी भगूती है इहदा विस्तार में वाधा करदे हन। ते सम दम आदिक जिहड़े शुभ गुण है, सम मन दा रोकना, दम इंद्रियां दमन करना, हिरदे रूपी नकेत घर विच कृपा करके इन्हां गुणां दा विस्तार करदे हन। इन्हां गुणां दा करना करवें कृपा दी खान, कृपा दी आकर, करना आकर कृपा दी खान, कृपा दा कर बहुत मैंने दौलत विस्तार मैंने उनका वादा करना। तांते मैं ते करण आकर को करो अनेक स्वाव जोहार। इस वास्ते जो कृपा दी खानी रूपी गणेश जी है कहंदे मैं पंडित जी कहंदे अनेक वारी सच्चे प्रेम नाल उन्हां नूं नमस्कार करदा हां। सुरस्ती दा मंगल करदे है बाकबाणी दा भुजंग प्रजात छंद। नमो शारदा मात विद्या परदैनी, करो मेद मेदा जथाकं त्रिवैनी, करो नष्ट मोहात शातांत दिजै, करो आपकारी हृदय धम कीजै। कवि जी कहंदे ग्रंथ शुरू करन तों पहलां जो कविता लिखण दी सोझी देण वाली सुरस्ती उस नूं मैं मत्था टेकदा हां। सुरस्ती देवी जो ਉਹ ਪਰਦੈਨੀ ਮੈਨੇ ਵਿਦਿਆ ਦਾ ਦਾਨ ਦੇਣ ਵਾਲੀ, ਭਲੀ ਪ੍ਰਕਾਰ ਵਿਦਿਆ ਦੇਣ ਵਾਲੀ ਹੈ। ਕਰੋ ਮੇਦ ਮੇਦਾ ਜਥਾਕੰਗ ਤ੍ਰਿਵੈਣੀ, ਮੈਂ ਬੇਨਤੀ ਕਰ ਰਿਹਾ ਕਿ ਇਹ ਸੁਰਸਤੀ ਦੇਵੀ ਮੇਰੀ ਬੁੱਧੀ ਨੂੰ ਇਸ ਤਰ੍ਹਾਂ ਪਵਿੱਤਰ ਬਣਾ ਦਿਓ ਜਿਸ ਤਰ੍ਹਾਂ ਤ੍ਰਿਵੈਣੀ ਦਾ ਜਲ ਪਵਿੱਤਰ ਹੁੰਦਾ ਹੈ। ਮੇਦ ਮੇਦਾ, ਮੇਦ ਮੈਨੇ ਪਵਿੱਤਰ, ਮੇਦਾ ਮੈਨੇ ਬੁੱਧੀ, ਜਥਾਕੰ ਕੰਗ ਪਾਣੀ ਦਾ, ਜਥਾ ਮੈਨੇ ਜਿਸ ਪ੍ਰਕਾਰ, ਤ੍ਰਿਵੈਣੀ ਜਿੱਥੇ ਗੰਗਾ ਜਮੁਨਾ ਸਰਸਵਤੀ ਨਦੀਆਂ ਮਿਲਦੀਆਂ ਅਲਾਹਾਬਾਦ, ਜਲ ਪਵਿੱਤਰ ਮੰਨਦੇ ਇਸ ਤਰ੍ਹਾਂ ਬੁੱਧੀ ਨੂੰ ਪਵਿੱਤਰ ਕਰ ਦਿਓ। ਕਰੋ ਨਸ਼ਟ ਮੋਹਾਦ ਸ਼ਾਂਤਾਂਤ ਦਿਜੈ, ਹਰੋ ਆਪਕਾਰੀ ਹਿਰਦੈ ਧੰਮ ਕਿਜੈ। ਮੇਤੋਂ ਜੋ ਪਾਪ ਕਰਾਉਣ ਵਾਲੇ ਕਾਮ ਕ੍ਰੋਧ ਹੰਕਾਰ ਹੈ ਇਹਨਾਂ ਨੂੰ ਨਸ਼ਟ ਕਰ ਦਿਓ। ਮੋਹਾਦ ਮੋਹ ਆਦਿਕ ਜਿੰਨੇ ਵੀ ਔਗੁਣ, ਸਤ ਸੰਤੋਖ ਦਇਆ ਧੀਰਜ ਸ਼ਾਂਤੀ ਆਦਿਕ ਜਿਹੜੇ ਗੁਣ ਹੈ ਇਹ ਦਿਜੈ ਦੇ ਦਿਓ। ਹਰੋ ਆਪਕਾਰੀ ਹਿਰਦੈ ਧੰਮ ਕਿਜੈ। ਤੇ ਜਿਹੜੇ ਆਪਕਾਰੀ ਮੈਨੇ ਬੁਰਾ ਕਰਨ ਵਾਲੇ ਕਾਮ ਕ੍ਰੋਧ ਹੈ ਇਹਨਾਂ ਨੂੰ ਹਰੋ ਨਾਸ਼ ਕਰੋ। ਹਿਰਦੇ ਵਿੱਚ ਸ਼ੁਭ ਗੁਣਾਂ ਦਾ ਨਿਵਾਸ ਕਰੋ। ਮੇਰੇ ਮਨ ਦੇ ਅੰਦਰ ਆਪਣਾ ਵਾਸਾ ਕਰੋ। ਦੋਹਰਾ ਅੱਠ ਸ੍ਰੀ ਸਾਰ ਕਤਾਵਲੀ ਭਾਖਾ ਕ੍ਰਿਤ ਹਰਦਿਆਲ, ਵਾਰਨ ਅਰਥ ਕੇ ਦੋਸ਼ ਕੋ ਬੁੱਧ ਜਨ ਪੜੋ ਸੰਭਾਲ। ਅਰਥ ਤੋਂ ਮਤਲਬ ਹੁੰਦਾ ਹੁਣ ਸ਼੍ਰੀ ਜੋ ਸ੍ਰੇਸ਼ਟ ਸਵਾਇਮਾਨ ਹੈ, ਸਾਰ ਕਿਤਾਬ ਵੀ ਇਸ ਗ੍ਰੰਥ ਦਾ ਨਾਮ ਹੈ, ਸਾਰ ਨਾਮ ਸ੍ਰੇਸ਼ਟ ਦਾ। ਉਕਤ ਨਾਮ ਹੁੰਦਾ ਦਲੀਲਾਂ ਵਾਲਾ, ਆਵਲੀ ਦਾ ਮਤਲਬ ਹੁੰਦਾ ਹਾਂਜੀ ਪੰਗਤੀਆਂ, ਜੋ ਉਗਤੀਆਂ ਯੁਗਤੀਆਂ ਨਾਲ ਭਰੀਆਂ ਹੋਈਆਂ, ਦਲੀਲਾਂ ਨਾਲ ਭਰੀਆਂ ਹੋਈਆਂ ਇਹ ਪੰਗਤੀਆਂ ਤੁਕਾਂ ਹਨ। ਭਾਖਾ ਕਿਰਤ ਹਰਦਿਆਲ, ਸੰਸਕ੍ਰਿਤ ਵਿੱਚੋਂ ਪੰਡਿਤ ਹਰਦਿਆਲ ਜੀ ਭਾਸ਼ਾ ਲੋਕ ਬੋਲੀ ਵਿੱਚ ਇਸ ਗ੍ਰੰਥ ਦੀ ਰਚਨਾ ਕਿਰਤਵੇਂ ਕਰ ਰਹੇ ਹੈ। ਵਰਣ ਅਰਥ ਕੇ ਦੋਸ਼ ਕੋ ਬੁੱਧ ਜਨ ਪੜੋ ਸੰਭਾਲ। ਵਰਣ ਅੱਖਰ ਤੇ ਅਜਿਹਾ ਉਹਦਾ ਅਰਥ ਹੈ ਕਿ ਦੋਸ਼ ਜੇ ਕੋਈ ਗਲਤੀ ਰਹਿ ਗਈ, ਅਰਥ ਸਹੀ ਨਹੀਂ ਹੋ ਸਕਿਆ, ਇਹ ਆਪਣੀ ਨਿਮਰਤਾ ਜਣਾਉਂਦੇ ਹਨ। ਬੁੱਧ ਜਨ ਇਹ ਬੁੱਧੀਵਾਨ ਨੂੰ ਪੜੋ ਸੰਭਾਲ, ਤੁਸੀਂ ਸੰਭਾਲਣੇ ਨੇ, ਸੋਚ ਕੇ ਵਿਚਾਰ ਕੇ ਸਾਵਧਾਨੀ ਨੇ ਇਹਨੂੰ ਪੜੋ। ਕਿ ਜਿਹੜਾ ਮੈਂ ਲਿਖਿਆ ਉਹਦੇ ਵੱਲ ਧਿਆਨ ਨਾ ਦਿਓ, ਜੇ ਮੇਰੇ ਤੋਂ ਕੋਈ ਐਸੀ ਗੱਲ ਉਹ ਵਿਚਾਰ ਕੇ ਪੜੋ। ਸੋ ਇਸ ਵਾਸਤੇ ਟਕਸਾਲੀ ਜਿਹੜੇ ਵਿਦਵਾਨ ਹੈ ਉਹ ਵਿਦਿਆਰਥੀਆਂ ਨੂੰ ਅਰਥ ਬੋਧ ਵਾਸਤੇ ਇਹਨਾਂ ਗ੍ਰੰਥਾਂ ਨੂੰ ਪੜ੍ਹਾਉਂਦੇ ਹੈ, ਜਿਵੇਂ ਦਸਵੇਂ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਜਾਣਕਾਰੀ ਦੇਣ ਵਾਸਤੇ ਹਿੰਦੂ ਮਤ ਦੇ ਬਹੁਤ ਸਾਰੇ ਗ੍ਰੰਥਾਂ ਦੇ ਤਜਰਬੇ ਉਹਨਾਂ ਦੇ ਟਰਾਂਸਲੇਟ ਕਰਾਇਆ, ਉਹਨਾਂ ਦੇ ਅਰਥ ਕਰਵਾਏ, ਅਨੁਵਾਦ ਕਰਾਏ, ਜਿਵੇਂ ਸ਼੍ਰੀਮਦ ਭਾਗਵਤ ਗੀਤਾ ਰਮਾਇਣ 24 ਅਵਤਾਰਾਂ ਦੀ ਕਥਾ ਆਦਿ ਹੈ, ਦਸਵੀਂ ਕਥਾ ਭਾਗਵਤ ਕੀ ਪਾਖਾ ਕਰੀ ਬਣਾਏ, ਅਵਰ ਵਾਸਨਾ ਨਾਹੀਂ ਪ੍ਰਭ ਧਰਮ ਯੁੱਧ ਕੇ ਚਾਹੇ। ਨੌ ਘੱਟ ਦਵੈ ਸਤ ਮੂਲ ਬ੍ਰਿਤ ਪੰਦਰ ਸਤਿਹੇ ਅਧਿਆਏ, ਕੰਠ ਧਰੇ ਜੜ ਤਾਰੇ ਮੰਗਲ ਅੰਗ ਲਗਾਏ। ਸਤਨਾਮ ਹੈ ਸੌ ਦਾ, ਦਵੈ ਨਾਮ ਦੋ ਦਾ। ਕਹਿੰਦੇ 200 ਦੇ ਵਿੱਚੋਂ 9 ਕੱਢ ਲਓ, 9 ਘੱਟ ਕਰ ਦਿਓ, 191 ਛੰਦ ਉਹਦੇ 15 ਅਧਿਆਇ ਹੈ, 15 ਲੈਸਨ ਹੈ, 15 ਹਿੱਸੇ ਹੈ, 15 ਅਧਿਆਇ ਔਲ ਮੂਲ ਬਿਰਥ, ਬਿਰਥ ਨਾਮ ਛੰਦ ਹੈ, ਛੰਦਾਂ ਦਾ ਮੂਲ ਹੁੰਦਾ ਜਿਹੜਾ ਅਸਲ ਵਿੱਚ ਹੈ, ਤੇ ਕੰਠ ਧਰੇ ਜੜ ਤਾਰੇ ਮੰਗਲ ਅੰਗ ਲਗਾਏ। ਕੰਠ ਧਰੇ ਜਿਹੜਾ ਮੈਨੂੰ ਮਤਲਬ ਚੇਤੇ ਕਰ ਲਏ, ਮੂੰਹ ਜਵਾਨੀ ਰੱਟ ਲੈ, ਜੜਤਾ ਤੋਂ ਅਨਪੜ੍ਹਤਾ ਮੂਰਖਤਾ ਹਰੇ ਉਹਨੂੰ ਨਾਸ ਕਰਨਾ, ਮੰਗਲ ਅੰਗ ਲਗਾਏ। ਅੰਗ ਜਿਹੜਾ ਹਿਰਦੇ ਵਿੱਚ ਧਾਰਨ ਕਰਦਾ ਉਸ ਨੂੰ ਮੰਗਲ ਖੁਸ਼ੀਆਂ ਪ੍ਰਾਪਤ ਹੁੰਦੀਆਂ। ਜਿਹੜਾ ਇਹਨਾਂ ਨੂੰ ਯਾਦ ਕਰ ਲੈਂਦਾ ਉਹਦੀ ਮੂਰਖਤਾ ਦੂਰ ਹੋ ਜਾਂਦੀ ਹੈ, ਮਨ ਚ ਵਸਾਉਣ ਦੇ ਨਾਲ ਉਹਨੂੰ ਅੰਤਰੀ ਵੀ ਖੁਸ਼ੀ ਮਿਲਦੀ ਹੈ। ਭਾਖਾ ਸਾਰ ਕੁਤਾਵਲੀ ਸੂ ਕੁਤਾਵਲੀ ਮੂਲ, ਕੇਚਿਤ ਭਾਖਾ ਸਭਾ ਜਾਂ ਤ੍ਰਿਤੀ ਨਾਮ ਅਨੁਕੂਲ। ਭਾਸ਼ਾ ਲੋਕ ਬੋਲੀ ਦੇ ਅੰਦਰ ਮੂਲ ਸੰਸਕ੍ਰਿਤ ਵਿੱਚ ਕੇਚਿਤ ਮੈਨੇ ਬਹੁਤ ਸਾਰੇ ਵਿਦਵਾਨ ਭਾਖਾ ਦਾ ਮਤਲਬ ਹੁੰਦਾ ਕਥਨ ਕਰਦੇ ਹਨ, ਤ੍ਰਿਤੀ ਤਿੰਨੇ ਅਨੁਕੂਲ ਮੈਨੇ ਸਹੀ ਹਨ। ਜਿਹੜੀ ਆਮ ਲੋਕ ਬੋਲੀ ਹੈ ਉਹਦੇ ਵਿੱਚ ਇਸ ਗ੍ਰੰਥ ਨੂੰ ਸਾਰ ਕਿਤਾਬਲੀ ਕਰਕੇ ਪੁਕਾਰਦੇ ਹੈ, ਔਰ ਸੰਸਕ੍ਰਿਤ ਵਿੱਚ ਇਸ ਦਾ ਨਾਮ ਸੂ ਕਿਤਾਬਲੀ ਹੈ। ਕਈ ਵਿਦਵਾਨ ਪੁਰਸ਼ਾਂ ਨੇ ਇਸ ਗ੍ਰੰਥ ਦਾ ਨਾਮ ਸਭਾ ਜਿੱਤ ਵੀ ਕਿਹਾ ਹੈ, ਇਹਦੇ ਤਿੰਨੇ ਨਾਮ ਜਿਹੜੇ ਠੀਕ ਹੈ। ਹੁਣ ਅੱਗੇ ਪੰਡਿਤ ਹਰਦਿਆਲ ਜੀ ਧਰਮ ਬਾਰੇ ਕੁਝ ਵਿਚਾਰਾਂ ਦੱਸਣਗੇ, ਧਰਮ ਦਾ ਕੀ ਮਤਲਬ ਹੈ, ਧਰਮ ਤੋਂ ਕੀ ਭਾਵ ਹੈ, ਧਰਮ ਰੱਖਣ ਦਾ ਕੀ ਫਲ ਮਿਲਦਾ ਹੈ, ਧਰਮ ਰਹਿੰਦਾ ਕਿਸ ਤਰ੍ਹਾਂ ਹੈ, ਧਰਮ ਦਾ ਵਾਧਾ ਕਿਵੇਂ ਹੁੰਦਾ ਹੈ, ਧਰਮ ਨਾਸ ਕਿਵੇਂ ਹੁੰਦਾ ਹੈ। ਛਪੈ ਛੰਦ। ਧਰਮ ਸਰਬ ਸੁਖ ਖਾਨ, ਜਾਨ ਸਭ ਕੋ ਹਿਤਕਾਰੀ, ਧਰਮ ਤਰੇ ਬੁਧਵਾਨ ਨਿਰੰਤਰ ਚੀਤ ਮੁਜਾਰੀ, ਧਰਮ ਸ਼ਾਂਤ ਸੁਖ ਹੇਤ, ਨਿਕਲ ਕਿਲ ਕਲਮਤ ਕਲਮਲ ਖੋਵਤ, ਤੀਨ ਦੇਵ ਕੇ ਦੇਸ ਧਰਮ ਕਰ ਪ੍ਰਾਪਤ ਹੋਵੇ। ਦਸ ਅਸ਼ਟ ਨਰਕ ਕੁਸ਼ਟਨ ਵਿਖੇ ਧਰਮ ਮੁਖ ਨਰ ਨੀਤ ਗਮ, ਹੈ ਧਰਮ ਸਾਰ ਸੰਸਾਰ ਤਾਂ ਤੇ ਧਰਮ ਨਮਾਮ ਨੇ। ਧਰਮ ਜੋ ਹੈ ਸਾਰੇ ਸੁੱਖਾਂ ਦੀ ਖਾਣੀ ਖਜ਼ਾਨਾ ਹੈ, ਔਰ ਐਸਾ ਜਾਣੋ ਕਿ ਸਾਰਿਆਂ ਦਾ ਹਿਤਕਾਰੀ, ਸਭ ਦਾ ਭਲਾ ਕਰਨ ਵਾਲਾ ਹੈ, ਮਿੱਤਰਾਂ ਦੀ ਨਿਆਈ ਹੈ। ਧਰਮ ਤਰੀ ਬੁੱਧਵਾਨ, ਜਿਹੜਾ ਬੁੱਧੀਵਾਨ ਹਮੇਸ਼ਾ ਧਰਮ ਨੂੰ ਧਾਰਨ ਕਰੇ। ਨਿਰੰਤਰ ਚੀਤ ਮੁਝਾਰੀ, ਨਿਰੰਤਰ ਮੈਨੇ ਇੱਕ ਰਸ ਆਪਣੇ ਹਿਰਦੇ ਵਿੱਚ ਧਰਮ ਧਾਰਨ ਦੀ ਭਾਵਨਾ ਰੱਖੇ। ਧਰਮ ਜਿਹੜਾ ਸਾਰੇ ਸੁੱਖਾਂ ਤੇ ਸ਼ਾਂਤੀ ਆਦਿ ਜਿਹੜੇ ਸ਼ੁਭ ਗੁਣ, ਉਹਨਾਂ ਦਾ ਹੇਤੂ ਕਾਰਨ ਹੈ, ਔਰ ਧਰਮ ਧਾਰਨ ਦਾ ਨਿਖਲ ਕਿਲ ਕਲਮਤ ਖੋਵਤ, ਔਰ ਧਰਮ ਧਾਰਨ ਦੇ ਨਾਲ ਨਿਖਲ ਮੈਨੇ ਸਾਰੇ ਹੀ ਕਿਲ ਨਿਸ਼ਚੇ ਕਰਕੇ ਕਲਮਲ ਜਿਹੜੇ ਪਾਪ ਹੈ ਖੋਵਤ ਨਾਸ ਹੋ ਜਾਂਦੇ ਹਨ। ਤੀਨ ਦੇਵ ਕੇ ਦੇਸ ਧਰਮ ਕਰ ਪ੍ਰਾਪਤ ਹੋ। ਤਿੰਨਾਂ ਦੇਵਤਿਆਂ ਜਿਹੜੇ ਬ੍ਰਹਮਪੁਰੀ, ਵਿਸ਼ਨੂੰ ਜਾਂ ਸ਼ਿਵਪੁਰੀ ਆਦਿ ਕਿਹਾ, ਧਰਮ ਕਰਨ ਵਾਲਾ ਉਹਨੂੰ ਵੀ ਪ੍ਰਾਪਤ ਕਰ ਲੈਂਦਾ ਹੈ। ਦਸ ਅਸ਼ਟ ਨਰ ਪੁਸ਼ਟਨ ਵਿਖੇ ਧਰਮ ਮੁਖ ਨਰਨੀਤ ਗੰ। ਔਰ ਕਹਿੰਦੇ ਹਨ ਜਿਹੜਾ ਧਰਮ ਤੋਂ ਬੇਮੁਖ ਹੋਇਆ ਪੁਰਸ਼ ਹੈ, 18 ਤਰ੍ਹਾਂ ਦੇ ਉਹਨੂੰ ਨਰਕਾਂ ਵਿੱਚ ਜਾਣਾ ਪੈਂਦਾ ਤੇ ਦੁਖਾਦਕ ਸਜ਼ਾਵਾਂ ਉਹਨੂੰ ਉੱਥੇ ਭੋਗਣੀਆਂ ਪੈਂਦੀਆਂ ਹਨ। ਹੈ ਧਰਮ ਸਾਰ ਨਾਮ ਤਾਂ ਤੇ ਧਰਮ ਨਮਾਮ। ਧਰਮ ਜਿਹੜਾ ਧਾਰਨ ਕਰਨਾ ਦੁਨੀਆ ਵਿੱਚ ਬੜਾ ਸ੍ਰੇਸ਼ਟ ਹੈ, ਇਸ ਵਾਸਤੇ ਧਰਮ ਨੂੰ ਮੇਰੀ ਨਮਸਕਾਰ ਹੈ। ਧਰਮ ਜਿਹੜਾ ਸਾਰੇ ਸੁੱਖਾਂ ਦਾ ਮੂਲ ਹੈ, ਬੁੱਧੀਵਾਨ ਪੁਰਸ਼ ਧਰਮ ਧਾਰਦੇ, ਧਰਮ ਧਾਰਨ ਨਾਲ ਪਾਪ ਦੂਰ ਹੁੰਦੇ, ਤਿੰਨਾਂ ਦੇਵਤਿਆਂ ਦੇ ਲੋਕਾਂ ਚ ਵਾਸਾ ਹੁੰਦਾ। ਧਰਮ ਤੋਂ ਜਿਹੜੇ ਬੇਮੁਖ ਹੋਏ ਹੈ, 18 ਤਰ੍ਹਾਂ ਦੇ ਨਰਕ ਕੋੜ ਆਦਿਕ ਤੇ ਉੱਥੇ ਦੁੱਖ ਭੋਗਣੇ ਪੈਂਦੇ ਹੈ, ਇਸ ਵਾਸਤੇ ਸਦਾ ਧਰਮ ਧਾਰਨਾ ਚਾਹੀਦਾ। ਧਰਮ ਕੀ ਚੀਜ਼ ਹੈ? ਧਰਮ ਸ਼ੁਭ ਗੁਣਾਂ, ਅਸੂਲਾਂ ਤੇ ਨਿਯਮਾਂ ਦਾ ਸਮੁਦਾਇ ਹੈ, ਔਰ ਜਾਤੀ ਫਰਜ਼ ਜਿਹੜਾ ਜ਼ਿੰਮੇਵਾਰੀ ਵੀ ਹੈ। ਸਾਰਿਆਂ ਨਾਲੋਂ ਵੱਡਾ ਧਰਮ ਇਹ ਹੈ, ਨੇਕ ਕੰਮ ਕਰਨੇ, ਵਿਕਾਰਾਂ ਤੋਂ ਰਹਿਤ ਹੋਣਾ। ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਆਪਣੇ ਸਵਰੂਪ ਦੀ ਜਾਣਕਾਰੀ ਰੱਖਣੀ, ਰੱਬ ਦੀ ਯਾਦ ਹਰ ਵੇਲੇ ਮਨ ਵਿੱਚ ਕਾਇਮ ਰੱਖਣੀ, ਉਸ ਨੂੰ ਹਰ ਵੇਲੇ ਯਾਦ ਰੱਖਣੀ। ਜਿੱਥੇ ਧਰਮੀ ਬਣਨਾ ਉੱਥੇ ਧਾਰਮਿਕ ਫਰਜ਼ ਵੀ ਜਿਹੜੇ ਪੂਰੇ ਕਰਨੇ, ਔਰ ਕਰਮ ਵੀ ਨੇਕ ਨੀਤ ਨਾਲ ਕਰਨੇ। ਸਾਰਿਆਂ ਹੀ ਪਰਮਾਤਮਾ ਦੀ ਜੋਤ ਦੇਖਣੀ ਹੈ, ਕਿਸੇ ਦਾ ਮਨ ਨਹੀਂ ਦਿਖਾਉਣਾ, ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਵਰ ਰੂਪ ਸਮਝ ਕੇ ਪ੍ਰੇਮ ਕਰਨਾ, ਸਤਿਕਾਰ ਕਰਨਾ। ਚੌਪੇ ਆਨ ਸੁਹਿਰਦ ਨਾ ਧਰਮ ਬਿਨਾ ਜਨ, ਸੰਤ ਜਨਾਂ ਕੋ ਸਹੀ ਧਰਮ ਤਨ, ਧਰਮ ਧਰੋਂ ਮੈਂ ਨਿਤਯ ਤੰਤਰ, ਮੁਝੇ ਪਾਲ ਹੀ ਧਰਮ ਨਨੰਤ। ਆਉਣ ਤੋਂ ਮਤਲਬ ਹੁੰਦਾ ਹੋਰ, ਧਰਮ ਤੋਂ ਬਿਨਾਂ ਮਨੁੱਖਾਂ ਦਾ ਹੋਰ ਕੋਈ ਸੁਹਿਰਦ ਮੈਨੀ ਮਿੱਤਰ ਨਹੀਂ। ਭਜਨ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਦਾ ਅਸਲੀ ਧਨ ਕੀ ਹੈ? ਉਹ ਧਰਮ ਹੀ ਹੈ। ਇਸ ਵਾਸਤੇ ਮੈਂ ਧਰਮ ਨੂੰ ਧਰੋਂ ਨਿਤ ਚੇਤਾਂਤਰ ਆਪਣੇ ਚਿੱਤ ਵਿੱਚ ਹਮੇਸ਼ਾ ਧਰਮ ਨੂੰ ਧਾਰਦਾ ਹਾਂ। ਧਰਮ ਤੋਂ ਮੈਂ ਨਿਤ ਚੇਤਾਂਤਰ ਮੁਝੇ ਪਾਲੇ ਧਰਮ ਨਿਰੰਤਰ। ਹੇ ਧਰਮ ਤੂੰ ਮੇਰੀ ਹਮੇਸ਼ਾ ਪਾਲਣਾ ਕਰ, ਭਾਵ ਰੱਖਿਆ ਕਰ। ਪੰਡਿਤ ਹਰਦਿਆਲ ਜੀ ਆਪ ਧਰਮੀ ਬੰਦੇ ਹੈ, ਉਹਨਾਂ ਦਾ ਇਹ ਵਿਚਾਰ ਬੜਾ ਦ੍ਰਿੜ ਹੈ ਕਿ ਮਨੁੱਖ ਦਾ ਧਰਮ ਤੋਂ ਬਿਨਾਂ ਕੋਈ ਮਦਦਗਾਰ ਨਹੀਂ। ਧਰਮ ਮਨੁੱਖ ਦੀ ਰੱਖਿਆ ਕਰਦਾ, ਧਰਮ ਤੂੰ ਹਮੇਸ਼ਾ ਮੇਰੀ ਸੰਭਾਲ ਕਰ। ਕੀ ਗੱਲ ਦੇ ਵਿੱਚ ਕੋਈ ਮਾਲਾ ਪਾਲਣੀ ਧਰਮ ਹੈ ਜਾਂ ਮੱਥੇ ਤੇ 12 ਟਿੱਕੇ ਲਾਉਣੇ ਕੋਈ ਧਰਮ ਹੈ ਜਾਂ ਕਾਰੋਬਾਰ ਤਿਆਗ ਕੇ ਜੰਗਲਾਂ ਵਿੱਚ ਚਲੇ ਜਾਣਾ ਧਰਮ ਹੈ? ਸੰਸਾਰਕ ਜ਼ਿੰਮੇਵਾਰੀਆਂ ਤੋਂ ਦੌੜਨਾ ਧਰਮ ਹੈ? ਧਾਰਮਿਕ ਬਾਣਾ ਪਾਲਣਾ ਧਰਮ ਹੈ? ਕਹਿੰਦੇ ਇਹਦਾ ਜਿਹੜਾ ਉੱਤਰ ਹੈ ਉਹ ਤਾਂ ਨਾਂ ਵਿੱਚ ਮਿਲੇਗਾ। ਧਰਮ ਸੰਸਕ੍ਰਿਤ ਦਾ ਅੱਖਰ ਹੈ ਜਿਹਦੇ ਭਾਵ ਹਨ ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਔਰ ਜਿਹਦੇ ਆਸਰੇ ਸ਼ੁਭ ਗੁਣਾਂ ਦੇ ਸਾਰਾ ਸੰਸਾਰ ਹੈ। ਧਰਮ ਬੜੇ ਪਵਿੱਤਰ ਨਿਯਮਾਂ ਦੀ ਮਾਲਾ ਆ, ਕਿਉਂਕਿ ਸਾਰੀ ਸ੍ਰਿਸ਼ਟੀ ਸਭ ਕਾਲ ਉਦਰੀ ਇੱਕ ਨਾਮ ਧਰਮ, ਜਿਹਦੇ ਦੁਆਰਾ ਸਾਰੀ ਸ੍ਰਿਸ਼ਟੀ ਦਾ ਕਲਿਆਣ ਹੈ। ਧਰਮ ਮਜ਼ਹਬ ਕਹਿ ਲਓ, ਦੀਨ ਕਹਿ ਲਓ, ਕੋਈ ਮਤ ਕਹਿ ਲਓ, ਪੁੰਨ ਨੇਕੀ ਕਹਿ ਲਓ, ਜਾਂ ਕਈ ਵੀ ਰਸਮਾਂ ਰਿਵਾਜਾਂ ਲਈ ਵੀ ਦਿਲ ਦੀਆਂ ਰੋਹ ਰੀਤਾਂ ਨੂੰ ਵੀ ਐਸਾ ਸ਼ਬਦ ਵਰਤਦੇ ਹੈ। ਸਾਰੇ ਧਰਮਾਂ ਚੋਂ ਸ੍ਰੇਸ਼ਟ ਧਰਮ ਆਪਣੇ ਮਾਨਸਿਕ ਮੰਡਲ ਦੀ ਤਰੱਕੀ, ਮਨ ਦੀ ਸ਼ਾਂਤੀ ਲਈ ਪਰਮਾਤਮਾ ਦਾ ਨਾਮ ਜਪਣਾ। ਸਮਾਜ 'ਚ ਰਹਿੰਦਿਆਂ ਸਭ ਦੇ ਭਲੇ ਲਈ ਪਵਿੱਤਰ ਕਰਮ ਕਰਨੇ, ਜਿਹਦੇ ਨਾਲ ਲੋਕ ਪ੍ਰਲੋਕ ਦੇ ਸੁੱਖ ਮਿਲਦੇ ਆ। ਜੀਵਨ ਨੂੰ ਸੁਖੀ ਅਤੇ ਸਫਲ ਬਣਾਉਣ ਲਈ ਸੰਸਾਰ ਉੱਨਤੀ ਵਾਸਤੇ ਵੀ ਧਰਮ ਧਾਰਨਾ ਜ਼ਰੂਰੀ ਹੈ। ਜਿਹੜੇ ਫੋਕੇ ਕਰਮ ਕਾਂਡ ਉਹਨਾਂ ਨਾਲ ਕਰਨ ਨਾਲ ਕਈ ਵਾਰੀ ਹੰਕਾਰ ਪੈਦਾ ਹੁੰਦਾ। ਧਰਮ ਜਿਹੜਾ ਸੁਭਾਵਿਕ ਗ੍ਰਹਿਣ ਕਰਨ ਨਾਲ ਤਰੁੱਟੀਆਂ ਜਿਹੜੀਆਂ ਦੂਰ ਹੁੰਦੀਆਂ, ਨਾਸਤਪੁਣਾ ਦੂਰ ਹੁੰਦਾ, ਅਤੇ ਰੂਹਾਨੀ ਮੰਜ਼ਿਲ ਵਿੱਚ ਤਰੱਕੀ ਮਿਲਦੀ ਹੈ। ਔਗਣ ਦੂਰ ਹੁੰਦੇ ਆ, ਇਨਸਾਨ ਦੀਆਂ ਖਾਮੀਆਂ ਦੂਰ ਹੁੰਦੀਆਂ। ਧਰਮ ਧਾਰਨਾ ਮਨੁੱਖ ਦੀ ਜੀਵਨ ਦੀ ਉਸਾਰੀ ਹੁੰਦੀ ਹੈ। ਹਜ਼ੂਰ ਨੇ ਵੀ ਵਡਿਆਈ ਕੀਤੀ, ਨਹਿ ਬਲੰਬ ਧਰਮੰ ਬਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਦੋਗੰ ਸਰਨ ਸੰਤੰ ਕਿਲਵਿਕ ਨਾਸੰ ਪ੍ਰਾਪਤੰ ਧਰਮ ਲਖਣ। ਧਰਮ ਦੇ ਕੰਮ ਕਰਨ ਵਿੱਚ ਕਦੀ ਦੇਰੀ ਨਾ ਕਰੋ, ਬਲੰਬ ਮੈਨੂੰ ਦੇਰੀ। ਪਾਪ ਕਰਨ ਦੀ ਬੇਸ਼ੱਕ ਦੇਰ ਹੋ ਜਾਏ, ਬੰਦਾ ਪਾਪ ਤੋਂ ਬਚ ਜਾਏਗਾ, ਔਰ ਪਰਮੇਸ਼ਰ ਦੇ ਨਾਮ ਨੂੰ ਮਨ 'ਚ ਹਮੇਸ਼ਾ ਪੱਕਿਆਂ ਕਰਨਾ, ਦ੍ਰਿੜ ਕਰਨਾ, ਲੋਭ ਦਾ ਤਿਆਗ ਕਰਨਾ, ਸੰਤਾਂ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਜਾਣਾ, ਸੰਗਤ ਕਰਨੀ, ਇਹ ਧਰਮ ਪ੍ਰਾਪਤੀ ਦੇ ਲੱਛਣ ਹੈ। ਧਰਮ ਜਿਹੜਾ ਪਵਿੱਤਰ ਨਿਯਮਾਵਲੀ ਦੀ ਮਾਲਾ ਆ, ਇਹ ਨਾਲ ਸਾਡਾ ਜੀਵਨ ਬਣਦਾ ਔਰ ਜੀਵਨ ਦੀ ਉਸਾਰੀ ਹੁੰਦੀ ਹੈ। ਇਹਦੇ 'ਚ ਕੋਈ ਅਲੌਕਿਕ ਖਜ਼ਾਨਾ ਭਰਿਆ ਹੋਇਆ। ਇਹ ਸਾਰੇ ਸੰਸਾਰ ਦੀ ਮਾਇਆ ਨੂੰ ਵੀ ਬੜਾ ਕੀਮਤੀ ਹੈ। ਔਰ ਪਖੰਡਾਂ ਵਹਿਮਾਂ ਨੂੰ ਦੂਰ ਕਰਦਾ ਹੈ। ਸੱਚ ਨਾਲ ਪਿਆਰ ਪਾਉਣਾ, ਰੋਗੀ ਕਮਜ਼ੋਰ ਬੰਦਿਆਂ ਦੀ ਸੇਵਾ ਕਰਨੀ ਔਰ ਗੁਲਾਮੀ ਦੇ ਵਿਰੁੱਧ ਡਟਣਾ, ਸੂਰਵੀਰਤਾ ਹਿੰਮਤ ਕਾਇਮ ਕਰਨੀ ਔਰ ਕੱਟੜਵਾਦ ਨੂੰ ਘਟਾਉਣਾ, ਮਨੁੱਖਤਾ ਦੇ ਭਲੇ ਵਾਸਤੇ ਉੱਦਮ ਧਾਰਨ ਕਰਨਾ, ਇਹੀ ਧਰਮ ਦੇ ਲੱਛਣ ਆ। ਦੋਹਰਾ ਅਥ ਪ੍ਰਥਮੇ ਦਸ ਛੰਦ ਕਰ ਵਰਨੋ ਧਰਮ ਮਨਾਖ, ਧਾਰਨ ਸਵਰੂਪ ਨਿਵਿਤ ਵਿਰਧ ਇਸਤਤ ਨਸ਼ ਵਿਭਾਗ। ਤੇ ਪਹਿਲੇ ਦਿਹਾਏ ਦੇ ਵਿੱਚ ਵਰਣਨ ਵੀ ਨਹੀਂ ਹੁੰਦਾ, ਵਰਣਨ ਕਰਨਾ ਮਨਾਖ ਮੈਨੇ ਥੋੜਾ ਜਿਹਾ, ਸਰੂਪ ਹੁੰਦਾ ਧਰਮ ਦੇ ਰੂਪ ਦੀ ਜਾਣਕਾਰੀ ਪ੍ਰਾਪਤ ਕਰਨੀ, ਨਿਮਿਤ ਕਾਰਨ ਕੀ ਹੈ, ਬਿਰਧ ਵਧਣਾ ਨਸ਼ਟ ਨਾਸ ਹੋਣਾ ਇਸਤਤ ਡਿੱਗਣਾ ਵਿਪਾਕ ਫਲ ਕੀ ਹੈ। ਹੁਣ ਪਹਿਲੇ ਅਧਿਆਇ ਵਿੱਚ ਦਸਾਂ ਛੰਦਾਂ ਕਰਕੇ ਮਨਾਖ ਮੈਨੇ ਥੋੜਾ ਧਰਮ ਦਾ ਬਿਆਨ ਕੀਤਾ ਜਾਏਗਾ। ਧਰਮ ਦੀ ਪਛਾਣ ਕੀ ਹੁੰਦੀ ਹੈ, ਧਰਮ ਦਾ ਕਾਰਨ ਕੀ ਹੈ, ਧਰਮ ਕਿਵੇਂ ਵੱਧਦਾ ਫੈਲਦਾ, ਧਰਮ ਟਿਕਦਾ ਕਿਵੇਂ, ਨਾਸ ਕਿਵੇਂ ਹੁੰਦਾ, ਧਰਮ ਰੱਖਣ ਨਾਲ ਪ੍ਰਾਪਤ ਕੀ ਹੁੰਦਾ ਹੈ। ਅੱਜ ਕੱਲ੍ਹ ਕਹਿੰਦੇ ਧਰਮ ਧਾਰਨ ਦੀ ਕੀ ਲੋੜ ਹੈ, ਉਹ ਸਾਰੇ ਗੁਣ ਦੱਸਦੇ ਪਏ ਆ, ਧਰਮ ਧਾਰਨ ਨਾਲ ਲਾਭ ਹੁੰਦਾ ਹੈ। ਦੋਹਰਾ ਖਿਮਾ ਅਹਿੰਸਾ ਦਯਾਮ੍ਰਿਤ ਸੱਤ ਵਚਨ ਤਪਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦੱਸ ਜਾਣ। ਖਿਮਾ ਹੁੰਦਾ ਕਿਸੇ ਦੇ ਗੁਨਾਹ ਨੂੰ ਬਖਸ਼ ਦੇਣਾ, ਤਾਕਤ ਹੁੰਦਿਆਂ ਵੀ ਉਹਨੂੰ ਕੁਛ ਨਾ ਕਹਿਣਾ। ਅਹਿੰਸਾ ਮਨ ਬਣੀ ਸਰੀਰ ਕਰਕੇ ਕਿਸੇ ਦਾ ਘਾਤ ਨਾ ਕਰਨਾ। ਦਇਆ ਬੁੱਢੇ ਤੇ ਬਾਲਕ ਤੇ ਰੋਗੀ ਤੇ ਇਸਤਰੀ ਤੇ ਅਪਾਹਜ ਦੇ ਉੱਤੇ ਦਿਆਲੂ ਹੋਣਾ। ਮ੍ਰਿਤ ਤੋਂ ਮਤਲਬ ਹੁੰਦਾ ਮਿੱਠੇ ਵਚਨ ਬੋਲਣੇ, ਸੱਤ ਤੋਂ ਸੱਚੇ, ਤਪ ਤੋਂ ਤਪੱਸਿਆ ਆਦਿਕ, ਦਾਨ ਲੋੜਕਾਰ ਨੂੰ ਕੁਝ ਦੇਣਾ ਦਾਨੀ ਬਣਨਾ, ਸੀਲ ਯਤੀ ਸਤੀ ਹੋਣਾ, ਸੋਚ ਪਵਿੱਤਰਤਾ ਰੱਖਣੀ ਮਨ ਵਾਣੀ ਸਰੀਰ ਕਰਕੇ, ਤ੍ਰਿਸ਼ਨਾ ਲਾਲਚ ਤੋਂ ਬਿਨਾਂ ਹੋਣਾ ਭਾਵ ਸੰਤੋਖ ਧਾਰਨਾ। ਲਿੰਗ ਨਾਮ ਚਿੰਨ੍ਹ ਦਾ ਹੈ ਨਿਸ਼ਾਨੀਆਂ, ਦੂਜੇ ਵੱਲੋਂ ਵਾਅਦਾ ਕੀਤਾ ਹਜਾਏ ਬਦਲਾ ਨਾ ਲੈਂਦਿਆਂ ਮੁਆਫ ਕਰ ਦੇਣਾ ਉਹਨੂੰ, ਹਰ ਤਰ੍ਹਾਂ ਦੇ ਪਾਪਾਂ ਤੋਂ ਰਹਿਤ ਹੋਣਾ, ਮਨ ਵਿੱਚ ਦਇਆ ਭਾਵ ਹੋਣਾ, ਨਰਮ ਸੁਭਾਵ ਹੋਣਾ, ਸੱਚੇ ਵਚਨ ਬੋਲਣ ਵਾਲਾ ਬਣਨਾ, ਤਪੱਸਵੀ ਹੋਣਾ, ਦਾਨੀ ਹੋਣਾ। ਤੇ ਬਹੁਤ ਵੱਡੇ ਹੌਂਸਲੇ ਵਿੱਚ ਰਹਿਣਾ, ਪਵਿੱਤਰਤਾ ਰੱਖਣੀ ਔਰ ਲੋਭ ਤੋਂ ਬਿਨਾਂ ਹੋਣਾ, ਇਹ ਧਰਮ ਦੇ 10 ਚਿੰਨ੍ਹ ਵਿਦਵਾਨਾਂ ਨੇ ਮੰਨੇ ਹਨ। ਚੌਕੀ ਉਪਜਾ ਧਰਮ ਬਾਕ ਸੱਤ ਕਰ ਅੱਥ, ਬਹੁਤ ਸੱਚੇ ਵਚਨ ਬੋਲਣਾ ਧਰਮ ਦੀ ਪੈਦਾਇਸ਼ ਹੁੰਦੀ ਹੈ। ਦਇਆ ਦਾਨ ਕਰ ਧਰਮ ਵਧੇ ਨਿਤ, ਗਰੀਬਾਂ ਮਜ਼ਲੂਮਾਂ ਬਜ਼ੁਰਗਾਂ ਬੇਜਵਾਨਿਆਂ ਤੇ ਤਰਸ ਕਰਨੇ ਨਾਲ ਧਰਮ ਵੱਧਦਾ ਹੈ। ਇਸ ਧਰਮ ਖਿਮਾ ਕੇ ਸੰਗਾ। ਫੇਰ ਕਹਿੰਦੇ ਕੋਈ ਗਰੀਬ ਹੈ ਉਹਦਾ ਅਪਮਾਨ ਹੋ ਜਾਏ ਤੇ ਫਿਰ ਕਿਸੇ ਕਮਜ਼ੋਰ ਨੇ ਵੱਡੇ ਪੁਰਖ ਦੀ ਨਰਾਦੀ ਕਰਤੀ, ਬਲ ਹੈਗਾ ਪਰ ਬਦਲਾ ਨਾ ਲੈਣਾ, ਉਹਦਾ ਅਪਰਾਧ ਬਖਸ਼ ਦੇਣਾ, ਇਹਦੇ ਨਾਲ ਧਰਮ ਟਿਕਦਾ ਹੈ। ਧਰਮ ਕ੍ਰੋਧ ਕਰ ਹੋਤ ਬਪੰਗਾ, ਧਰਮ ਦਾ ਕੰਮ ਕਰਦਿਆਂ ਬਿਨਾਂ ਕਿਸੇ ਕਾਰਨ ਤੋਂ ਗੁੱਸਾ ਕਰਨਾ, ਧਰਮ ਜਿਹੜਾ ਮਨ ਵਿੱਚੋਂ ਖਤਮ ਹੋ ਜਾਂਦਾ, ਕ੍ਰੋਧ ਦੁਆਰਾ ਨਾਸ ਹੁੰਦਾ ਹੈ। ਧਰਮ ਰੱਖਣ ਪ੍ਰਾਪਤ ਕੀ ਹੁੰਦਾ ਹੈ? ਦੋਹਰਾ, ਸ਼ੁਭ ਕੁਲ ਜਨਮ ਸਰੂਪ ਤਨ, ਭੂਪ ਭੋਗ ਆਪਤ, ਪੰਡਿਤ ਦੇਹ ਅਰੋਗ ਪੁੰਨ, ਧਰਮ ਜਾਨ ਫਲ ਸਤ। ਚੰਗੇ ਖਾਨਦਾਨ ਵਿੱਚ ਜਨਮ ਮਿਲਣਾ ਔਰ ਸੁੰਦਰ ਸਰੀਰ ਹੋਣਾ, ਭੂਪ ਰਾਜਾ ਰਾਜਗੱਦੀ ਮਿਲਣੀ, ਭੋਗ ਔਰ ਦੁਨੀਆਂ ਦੇ ਪਦਾਰਥ ਪ੍ਰਾਪਤ ਹੋਣੇ, ਆਪਤ ਮਿਲਣੀ, ਸੱਚ ਬੋਲਣ ਵਾਲਾ ਹੋਣਾ, ਯਥਾਰਥ ਵਕਤਾ ਹੋਣਾ, ਪੰਡਿਤ ਵਿਦਵਾਨ ਹੋਣਾ, ਬੁੱਧੀਜੀਵੀ, ਦੇ ਅਰੋਗ ਪੰਡਿਤ ਦੇ ਅਰੋਗ, ਪੁੰਨ ਧਰਮ ਜਨ ਫਲ ਸਤ। ਪੁਨਾ ਮੈਨੇ ਫੇਰ, ਦੇ ਅਰੋਗ ਮੈਨੇ ਤੰਦਰੁਸਤ ਹੋਣਾ, ਬਿਮਾਰੀ ਨਾ ਹੋਣੀ, ਜਾਨ ਜਾਨਣਾ ਕਰੋ, ਫਲ ਸਤ। ਇਹ ਸਤ ਫਲ ਹੈ, ਸੱਤ ਧਰਮ ਦੇ ਫਲ ਹਨ, ਜਿਹੜਾ ਗ੍ਰਹਿਣ ਕਰਦਾ ਉਹਨੂੰ ਸੱਤ ਫਲ ਮਿਲਦੇ ਆ। ਚੌਪਈ, ਧਰਮ ਪ੍ਰੀਤ ਨਿਤ ਵੇਦ ਵਿਚਾਰੇ, ਔਰ ਜਿਹਦੀ ਧਰਮ ਨਾਲ ਪ੍ਰੀਤੀ ਹੈ ਉਹ ਹਮੇਸ਼ਾ ਵੇਦ ਸ਼ਾਸਤਰਾਂ ਨੂੰ ਪੜ੍ਹਦਾ ਹੈ, ਵਿਚਾਰਦਾ, ਧਾਰਮਿਕ ਰੁਚੀ ਰੱਖਦਾ ਹੈ। ਉੱਤਮ ਦਾਨ ਸੁਭਾਵ ਜੋ ਤਾਰੇ, ਔਰ ਜਿਹੜਾ ਚੰਗਾ ਸੁਭਾਅ ਕੀ ਹੈ, ਦਾਨ ਵਿਰਤੀ ਹੋਣੀ, ਦਾਨ ਨਾਲ ਪਿਆਰ ਰੱਖਦਾ ਹੈ, ਦਾਨ ਦੇਣ ਵਿੱਚ ਉਹਦੀ ਰੁਚੀ ਰਹਿੰਦੀ ਹੈ। ਇੰਦਰ ਅਰਥ ਬਰਾਗੈ ਮਨ ਜੇ। ਫੇਰ ਕਹਿੰਦੇ ਕਿ ਜਿਹੜੇ ਕਰਮ ਇੰਦਰੇ ਜਾਂ ਗਿਆਨ ਇੰਦਰੇ ਹੈ, ਬੁਰੇ ਪਾਸਿਓਂ ਉਹਨਾਂ ਨੂੰ ਮੋੜ ਲਿਆ, ਹਰ ਵੇਲੇ ਮਨ ਵਿਕਾਰਾਂ ਵੱਲੋਂ ਅਪਰਾਮ ਰਹਿੰਦਾ ਹੈ। ਜੇ ਪ੍ਰਭ ਸਫਲ ਜਨਮ ਤੇ, ਔਰ ਬਰਾਗਿਆ ਤੋਂ ਮਤਲਬ ਹੁੰਦਾ ਉਦਾਸ ਹੋਣਾ, ਅਪਰਾਮ ਹੋਣਾ। ਜਿਹਨੂੰ ਕਹਿੰਦੇ ਉੱਪਰ ਦੱਸੇ ਹੋਏ ਸ਼ੁਭ ਗੁਣ ਪ੍ਰਾਪਤ ਹੋ ਜਾਂਦੇ ਹੈ, ਉਹਨਾਂ ਦਾ ਮਨੁੱਖ ਜਨਮ ਸਫਲ ਹੋ ਜਾਂਦਾ ਹੈ। ਦੋਹਰਾ, ਇੰਦ ਬਿਨਾ ਜੋ ਮੰਦ ਨੇ ਸੰਬੰਦ, ਕੰਜ ਬਿਨ ਤਾਲ, ਜੀ ਮੰਦ ਤੋਂ ਧਰਮ ਨੂੰ ਤਾਂ ਤੇ ਧਰਮ ਨੂੰ ਟਾਲ। ਹਿੰਦੂ ਨਾਮ ਚੰਦਰਮਾ ਦਾ, ਜਿਵੇਂ ਚੰਦਰਮਾ ਤੋਂ ਬਿਨਾ ਰਾਤ ਬੜੀ ਹਨੇਰੀ ਹੁੰਦੀ ਹੈ, ਨਿਸਮੇ ਨੇ ਰਾਤ, ਮੰਦ ਮੈਨੇ ਮੰਦੀ, ਸੋਭਾ ਤੋਂ ਰਹਿਤ ਅੰਧੇਰੀ, ਮੰਦ ਕੰਜ ਬਿਨ ਤਾਲ। ਔਰ ਕਬਲਾਂ ਤੋਂ ਬਿਨਾਂ ਜਿਹੜਾ ਤਾਲ ਹੈ ਉਹ ਵੀ ਮੰਦ, ਮਾੜਾ ਲੱਗਦਾ, ਫਬਦਾ ਨਹੀਂ, ਚੰਗਾ ਨਹੀਂ ਲੱਗਦਾ। ਜੀਵ ਮੰਦ ਤੋਂ ਧਰਮ ਤਾਂ ਤੇ ਧਰਮ ਨੂੰ ਟਾਲ। ਇਸ ਤਰ੍ਹਾਂ ਧਰਮ ਤੇ ਬਿਨਾਂ ਮਨੁੱਖ ਵੀ ਭੈੜਾ ਲੱਗਦਾ ਹੈ, ਤਾਂ ਤੇ ਧਰਮ ਨੂੰ ਕਦੀ ਵੀ ਟਾਲਣਾ ਨਾ ਕਰੋ, ਦੂਰ ਨਾ ਕਰੋ, ਧਰਮ ਤੋਂ ਕਦੇ ਦੂਰ ਨਾ ਹੋਵੋ। ਸਮ ਸੰਤੋਖ ਨਾ ਔਰ ਸੁਖ ਤਪਨਾ, ਖਿਮਾ ਸਮਝਾਨ, ਬ੍ਰਹਮ ਗਿਆਨ ਸਮਦਾਨ ਨੇ ਧਰਮ ਨਾ ਦਾ ਸਮਾਨ। ਔਰ ਕਹਿੰਦੇ ਸੰਤੋਖ ਦੇ ਬਰਾਬਰ ਕੋਈ ਸੁਖ ਨਹੀਂ, ਔਰ ਕਿਸੇ ਦੇ ਪਾਪ ਅਪਰਾਧ ਨੂੰ ਬਖਸ਼ ਦੇਣਾ, ਖਿਮਾ ਕਰਨਾ, ਇਹਦੇ ਬਰਾਬਰ ਕੋਈ ਤਪੱਸਿਆ ਨਹੀਂ। ਖਿਮਾ ਸਮਝਾਨ, ਖਿਮਾ ਦੇ ਸਮਾਨ ਜਾਣੋ ਕੋਈ ਤਪ ਨਹੀਂ। ਬ੍ਰਹਮ ਗਿਆਨ ਸਮਦਾਨ, ਬ੍ਰਹਮ ਗਿਆਨ ਜਿਹੜਾ ਸਾਰਿਆਂ ਚ ਇੱਕ ਪਰਮੇਸ਼ਰ ਨੂੰ ਜਾਣਨਾ, ਇਹਦੇ ਬਰਾਬਰ ਕੋਈ ਦਾਨ ਨਹੀਂ। ਧਰਮ ਨਾਲ ਦਇਆ ਸਮਾਨ, ਕਿਸੇ ਰੋਗੀ ਬਜ਼ੁਰਗ ਤੇ ਦੁਖੀ ਤੇ ਜਿਹੜਾ ਤਰਸ ਕਰਨਾ, ਦਇਆ ਕਰਨੀ, ਇਹਦੇ ਸਮਾਨ ਕੋਈ ਧਰਮ ਨਹੀਂ ਹੈ। ਗਰੀਬ ਹੈ, ਮਜ਼ਲੂਮ ਹੈ, ਪਸ਼ੂ ਹੈ, ਦਇਆ ਕਰਨੀ, ਇਹ ਬਹੁਤ ਵੱਡਾ ਧਰਮ ਹੈ। ਇਸ ਤਰ੍ਹਾਂ ਕਹਿੰਦੇ ਕੋਈ ਸਾਧੂ ਜੰਗਲ ਚ ਲੱਕੜੀ ਸੋਟੀ ਗੜ ਕੇ ਬਹਿ ਗਿਆ, ਪਰਨ ਕੀਤਾ ਜਦੋਂ ਹਰੀ ਹੋ ਜਾਏਗੀ ਤੇ ਮੈਂ ਸਮਝਾਂਗਾ ਮੇਰੀ ਤਪੱਸਿਆ ਪੂਰੀ ਹੋ ਗਈ। ਰਾਜਾ ਸ਼ਿਕਾਰ ਖੇਡਣ ਆਇਆ, ਉਹਦੀ ਗੱਡੀ ਛੋਟੀ ਨੂੰ ਦੇਖ ਕੇ ਪੁੱਛਿਆ ਵੀ ਕਾਰਨ, ਕਹਿੰਦਾ ਜੇ ਛੋਟੀ ਹਰੀ ਹੋ ਜਾਏਗੀ ਮੇਰੀ ਤਪੱਸਿਆ ਪੂਰੀ ਹੋ ਜਾਏਗੀ। ਇੰਨੇ ਨੂੰ ਰਾਜੇ ਨੂੰ ਵੀ ਪਾਲਣ ਕਰ ਲਿਆ, ਉਹਨੇ ਵੀ ਆਪਣਾ ਸ਼ਾਸਤਰ ਵਰਸ਼ਾ ਵੜ ਦਿੱਤਾ। ਤਪ ਕਰ ਲਿਆ ਕੋਈ ਦਿਨ ਲੰਘੇ ਤੇ ਜੰਗਲ ਦੇ ਵਿੱਚ ਕੋਈ ਮੁਸਾਫਰ ਸੀ, ਉਹਦੇ ਮਗਰ ਚੋਰ ਲੱਗੇ ਸੀ। ਉਹ ਡਰਦਾ ਹੋਇਆ ਤਪੱਸਵੀ ਕੋ ਆਇਆ, ਮੈਨੂੰ ਬਚਾਓ। ਉਹ ਉਹਦੀ ਸੁਰੱਖਿਆ ਨਾ ਕਰ ਸਕਿਆ। ਦੂਸਰੇ ਪਾਸੇ ਜਿੱਥੇ ਰਾਜਾ ਤਪ ਕਰਦਾ ਸੀ, ਬੇਨਤੀ ਕੀਤੀ ਤੇ ਉਸਨੇ ਉਹਦੀ ਰੱਖਿਆ ਕੀਤੀ। ਜਦੋਂ ਵਰਸ਼ਾ ਗੱਡਿਆ, ਉਹ ਬਾਂਸ ਦੇ ਭੋਰੇ ਨਾਲੋਂ ਲਗਰਾਂ ਫੁੱਟੀਆਂ। ਇਸ ਵਾਸਤੇ ਕਹਿੰਦੇ ਹੈ ਇਹ ਵੀ ਬਹੁਤ ਵੱਡਾ ਧਰਮ ਹੈ, ਗਰੀਬ ਮਜ਼ਲੂਮ ਦੀ ਰੱਖਿਆ ਕਰਨੀ। ਦੁਆਰਾ ਚਾਰੋ ਫਲ ਮੈਂ ਏਕ ਵੀ ਉਪਜੈ ਰਿਦ ਨਜਾਸ, ਅਜਾ ਬਲੇ ਕੇ ਕੁਚਨ ਜੋ ਜਨਮ ਵਿਅਰਥ ਹੈ ਤਾਸ। ਚਾਰ ਕਿਹੜੇ? ਸੰਤੋਖ, ਖਿਮਾ, ਦਇਆ ਤੇ ਬ੍ਰਹਮ ਗਿਆਨ। ਇਹਨਾਂ ਫਲਾਂ ਚੋਂ ਇੱਕ ਵੀ ਜੇ ਕਿਸੇ ਦੇ ਹਿਰਦੇ ਚ ਉਤਪੰਨ ਨਹੀਂ ਹੋਇਆ, ਭਾਵ ਪੈਦਾ ਨਹੀਂ ਹੋਇਆ, ਉਪਜੈ ਪੈਦਾ ਨਹੀਂ ਹੋਇਆ, ਹਿਰਦੇ ਨਾ ਤਾਂ ਜਾਸ ਜਿਹਦੇ ਜਾਸ ਮੈਨ ਜਿਸ ਦੇ ਹਿਰਦੇ ਅਜਾ ਗਲੇ, ਉਹਦਾ ਜਨਮ ਇਸ ਤਰ੍ਹਾਂ ਵਿਅਰਥ ਹੁੰਦਾ ਜਿਵੇਂ ਅਜਾ ਬੱਕਰੀ ਦੇ ਗਲ ਵਿੱਚ ਲੂਲੇ ਲਟਕਦੇ ਆ। ਹੁੰਦੇ ਤੋਂ ਥਣ ਆਰ ਗਈ ਹੈ ਪਰ ਉਹਨਾਂ ਚੋਂ ਦੁੱਧ ਨਹੀਂ ਨਿਕਲਦਾ। ਉਹਦੇ ਨਾਲ ਕਿਸੇ ਬੱਚੇ ਦਾ ਪੇਟ ਨਹੀਂ ਭਰਦਾ। ਜਿਸ ਨੇ ਸੰਤੋਖ ਨਹੀਂ ਰੱਖਿਆ, ਖਿਮਾ ਵਾਲੀ ਵਿਰਤੀ ਨਹੀਂ ਬਣਾਈ, ਕਿਸੇ ਤੇ ਤਰਸ ਨਹੀਂ ਕੀਤਾ, ਪਰਮਾਤਮਾ ਦਾ ਗਿਆਨ ਨਹੀਂ ਗ੍ਰਹਿਣ ਕੀਤਾ। ਸਿਆਣੇ ਪੁਰਸ਼ ਕਹਿੰਦੇ ਤੇ ਉਸਦਾ ਜਨਮ ਵਿਅਰਥ ਹੈ। ਔਰ ਕਹਿੰਦੇ ਰਾਮ ਜਪੰਤੀ ਕੰਨਿਆ ਭਲੀ, ਸਾਕਤ ਭਲਾ ਨਾ ਭੂਤ, ਜੋ ਛੇਲੀ ਗਲ ਮਿਨਮਨੇ ਨਾ ਤਿਸ ਦੂਧ ਨਾ ਮੂਤ। ਪਰਮੇਸ਼ਰ ਦਾ ਨਾਂ ਲੈਣ ਵਾਲੀ ਤਾਂ ਕੰਨਿਆ ਵੀ ਘਰ ਚ ਚੰਗੀ ਹੈ, ਸਾਕਤ ਬਿਰਤੀ ਵਾਲਾ ਪੁੱਤਰ ਵੀ ਚੰਗਾ ਨਹੀਂ। ਬੱਕਰੀ ਦੀ ਜਾਂ ਜੋ ਲੇਲੀ ਹੈ ਉਹਦੇ ਗਲ ਚ, ਉਹ ਜਿਹੜਾ ਵਧਿਆ ਮਾਸ ਭਾਵ ਲੂਲੇ ਹੈ ਜਿਹਨਾਂ ਚੋਂ ਦੁੱਧ ਨਹੀਂ ਨਿਕਲਦਾ, ਨਾ ਉਹਨਾਂ ਚ ਦੁੱਧ ਨਿਕਲਦਾ, ਉਹਨਾਂ ਚੋਂ ਮੂਤ ਨਿਕਲਦਾ, ਇਸ ਤਰ੍ਹਾਂ ਉਹ ਵਿਅਰਥ ਹੈ। ਇਸ ਤਰ੍ਹਾਂ ਉਸ ਪੁਰਸ਼ ਦਾ ਜਨਮ ਵੀ ਧਰਮ ਤੋਂ ਬਿਨਾਂ ਵਿਅਰਥ ਹੈ। ਦੋਹਰਾ, ਧਰਮ ਪਰਮ ਪਾਰਸ ਹੈ ਜੋ ਦਾਇਕ ਫਲ ਚਾਰ, ਤਾਂ ਤੇ ਜਿਉਂ ਤਿਉਂ ਧਰਮ ਕੋ ਤਰੇ ਜੋ ਵਧ ਆਧਾਰ। ਪਰਮ ਤੋਂ ਮਤਲਬ ਹੁੰਦਾ ਬਹੁਤ ਵੱਡਾ, ਪਾਰਸਿਕ ਪੱਥਰ ਹੈ ਜਿਹੜਾ ਸੱਤਾਂ ਤਾਤਾਂ ਨੂੰ ਸੋਨਾ ਬਣਾਉਂਦਾ ਹੈ। ਔਰ ਕਹਿੰਦੇ ਧਰਮ ਪਾਰਸ ਦੀ ਨਿਆਈ ਬਹੁਤ ਵੱਡੀ ਵਸਤੂ ਹੈ। ਇਹ ਚਾਰ ਤਰ੍ਹਾਂ ਦੇ ਫਲ ਦੇਣ ਵੀ ਸਮਰੱਥ ਹੈ। ਔਰ ਕਹਿੰਦੇ ਜਿਸ ਤਰ੍ਹਾਂ ਵੀ ਹੋਵੇ ਧਰਮ ਨੂੰ ਧਾਰਨਾ ਚਾਹੀਦਾ, ਜਿਹੜਾ ਧਾਰਦਾ ਉਹ ਚੰਗੀ ਅਕਲ ਵਾਲਾ ਪੁਰਸ਼ ਹੈ, ਸਿਆਣਾ ਪੁਰਸ਼ ਹੈ। ਕਵਿਤ ਨਾਗ ਸੋਵੇ ਮੱਧ ਕਰ, ਨੀਰ ਸੋਵੇ ਇੰਦੀਵਰ, ਰੈਨ ਸੋਵੇ ਹਿਮ ਕਰ, ਨਾਰ ਸੀਲ ਰੱਥ ਤੇ। ਨਾਗ ਤੋਂ ਮਤਲਬ ਹਾਥੀ ਹੈ, ਉਹ ਤਾਂ ਸੋਭਾ ਪਾਉਂਦਾ ਉਹਦੇ ਗਲ ਵਿੱਚੋਂ ਜਿਹੜਾ ਮਸਤੀ ਦਾ ਮੱਧ ਕਰ ਪਾਣੀ ਜਿਹੜਾ ਨਿਕਲਦਾ ਹੋਵੇ, ਤੇ ਪਾਣੀ ਤਾਂ ਸੋਭਾ ਪਾਉਂਦਾ ਜੇ ਉਹਦੇ ਵਿੱਚ ਇੰਦੀ ਵਾਰ ਮੱਧ ਕਰ ਦਾ ਮਤਲਬ ਹੁੰਦਾ ਮਸਤੀ ਦਾ ਜਲ। ਇੰਦੀ ਨਾਮ ਕਬਲ ਫੁੱਲ ਦਾ, ਬਰਮਨ ਸ੍ਰੇਸ਼ਟ ਕਬਲ ਦੇ ਫੁੱਲ ਹੋਣ। ਰੈਨ ਸੋਵੇ ਹਿਮਕਰ, ਰੈਨ ਜਿਹੜੀ ਰਾਤ ਹੈ, ਹਿਮਕਰ ਚੰਦਰਮਾ ਹੋਵੇ ਤਾਂ ਸ਼ੁਭਾ ਪਾਉਂਦੀ। ਨਾਰ ਸੀਲ ਰੱਤੇ, ਨਾਰੀ ਜਿਹੜੀ ਇਸਤਰੀ ਹੈ, ਸੀਲਵੇਂ ਪਤੀ ਵਰਤਾ ਧਰਮ ਹੋਵੇ। ਰਾਤ ਪਤੀ ਵੱਲ ਤੁਹਾਨੂੰ ਪ੍ਰੀਤੀ ਹੋਵੇ ਤੇ ਉਹ ਸ਼ੋਭਾ ਪਾਉਂਦੀ ਹੈ। ਬੇਵਿਚਾਰ ਤੋਂ ਬਚੀ ਹੋਵੇ ਸ਼ੋਭਾ ਤਰੰਗ ਜਦ ਧਾਮ ਸੋਵੇ ਉਤਸਵ। ਔਰ ਤਰੰਗ ਜਿਹੜਾ ਘੋੜਾ ਜਾਗੂ ਦੀ ਚਾਲ ਸੋਹਣੀ ਹੋਵੇ ਤਾਂ ਸ਼ੋਭਾ ਪਾਉਂਦਾ ਹੈ। ਧਾਮ ਸੋਵੇ ਉਤਸਵ, ਧਾਮ ਜਿਹੜਾ ਘਰ ਉਤਸਵ, ਚੰਗੇ ਚੰਗੇ ਸਮਾਗਮ ਹੁੰਦੇ ਰਹਿਣ, ਤਿਉਹਾਰ ਮਨਾਏ ਜਾਣ, ਗੁਰਪੁਰਬ ਮਨਾਏ ਜਾਣ, ਉਹ ਸ਼ੋਭਾ ਪਾਉਂਦਾ ਹੈ। ਸੋਵੇ ਵੈ ਕਰਨ ਰੱਬ, ਰੱਬ ਜਿਹੜੀ ਬਾਣੀ ਹੈ ਉਹ ਵਿਆਕਰਨ ਨਿਯਮਾਂ ਦੇ ਨਾਲ ਸ਼ੋਭਾ ਪਾਉਂਦੀ ਹੈ। ਨਦੀ ਹੰਸ ਗਾਤੇ, ਔਰ ਨਦੀ ਜਿਹੜੀ ਹੈ ਧੀਮੀ ਹੌਲੀ ਹੌਲੀ ਚਾਲ ਵਿੱਚ ਪਾਣੀ ਚੱਲੇ ਤੇ ਬੜੀ ਸ਼ੋਭਾ ਪਾਉਂਦੀ ਹੈ। ਹੰਸ ਗਾਤਵੇਂ ਨੇ, ਹੰਸ ਦੀ ਨਹੀਂ ਆਈ ਭਾਵ, ਹੌਲੀ ਹੌਲੀ ਤੁਰੇ ਉਹ ਬੜੀ ਸ਼ੋਭਾ ਪਾਉਂਦੀ ਹੈ। ਸਭਾ ਸੁਭਾ ਵਿਦਿਆਵਾਨ, ਸਭਾ ਜਿਹੜੀ ਵਿਦਵਾਨ ਪੁਰਸ਼ਾਂ ਨਾਲ ਸ਼ੋਭਾ ਪਾਉਂਦੀ ਹੈ। ਕੁੱਲ ਸੁਭਾ ਸ਼ੁਭ ਸੰਤਾਨ, ਕੁੱਲ ਜਿਹੜੀ ਹੈ ਤਾਂ ਸ਼ੋਭਾ ਪਾਉਂਦੀ ਹੈ, ਤੇ ਖਾਨਦਾਨ ਜਿਹੜਾ ਚੰਗਾ ਹੋਵੇ ਤੇ ਸ਼ੋਭਾ ਪਾਉਂਦੀ ਹੈ। ਸ਼ੁਭ ਸੰਤਾਨ ਦੇ ਨਾਲ ਕੁੱਲ ਸ਼ੋਭਾ ਪਾਉਂਦੀ ਹੈ। ਪਾਨ ਸ਼ੋਭਾ ਕਰੇ ਦਾਨ, ਪਾਨ ਹੱਥ ਕਿਹੜੇ ਤਾਂ ਸ਼ੋਭਾ ਪਾਉਂਦੇ ਜਿਹਨਾਂ ਨਾਲ ਦਾਨ ਕੀਤਾ ਜਾਏ। ਖੇਤ ਖੇਤ ਪੱਤ ਕੇ, ਖੇਤ ਜਿਹੜੀ ਧਰਤੀ, ਖੇਤ ਪੁੱਤ ਰਾਜੇ ਨਾਲ ਸ਼ੋਭਾ ਪਾਉਂਦੀ ਹੈ। ਰਾਜਾ ਨਾ ਹੋਵੇ ਦੇਸ਼ ਵਿੱਚ ਅਰਾਜਕਤਾ ਫੈਲ ਜਾਂਦੀ ਹੈ। ਮੂਡ ਸੋਭਾ ਕਰੇ ਮੂਨ, ਸਿੱਖੀ ਸੋਭਾ ਪਰੇ ਹੋ। ਮੂਰਖ ਤਾਂ ਸੋਭਾ ਪਾਉਂਦਾ ਜੇ ਚੁੱਪ ਰਹੇ ਸਭਾ ਵਿੱਚ। ਔਰ ਸਿੱਖੀ ਸੋਭਾ ਪਰੇ ਹੋ, ਤੇ ਸਿੱਖੀ ਨਾਮ ਮੋਰ ਦਾ ਵੀ ਹੈ। ਤੇ ਅੱਗ ਦਾ ਵੀ ਹੈ। ਮੋਰ ਤਾਂ ਚੰਗਾ ਲੱਗਦਾ ਜੇ ਉਹਦੇ ਖੰਭ ਹੋਣ। ਅੱਗ ਤਾਂ ਸੁਭਾ ਪਾਉਂਦੀ ਹੈ ਜੇ ਵੇਦਾਂ ਦੇ ਮੰਤਰ ਪੜ੍ਹ ਕੇ ਉਹਦੇ ਵਿੱਚ ਬਹੂਤੀਆਂ ਦਿੱਤੀਆਂ ਹੋਣ, ਹਵਨ ਕੀਤਾ ਜਾਏ। ਸੋਭਾ ਅਤਸੈ ਤਰਪੋਣ ਧਰਮੀ ਸੁਮਤ ਤੇ। ਔਰ ਕਹਿੰਦੇ ਇਸੇ ਤਰ੍ਹਾਂ ਵਿਸ਼ੇਸ਼ ਤੌਰ ਤੇ ਚੰਗੀ ਬੁੱਧੀ ਵਾਲੇ ਧਰਮੀ ਬੰਦੇ ਦੇ ਨਾਲ ਤਿੰਨੇ ਲੋਕ ਸੁਭਾ ਪਾਉਂਦੇ ਆ। ਜਿੱਥੇ ਧਰਮੀ ਬੰਦੇ ਨੇਕ ਪੁਰਸ਼ ਰਹਿੰਦੇ ਆ, ਤਿੰਨੇ ਭਵਨ ਜਿਹੜੇ ਆ ਉਹ ਫਿਰ ਸੋਭਾ ਪਾਉਂਦੇ ਆ। ਧਰਮੀ ਬੰਦੇ ਵੀ ਹੋਣ ਤੇ ਸੋਝੀ ਵਾਲੇ ਵੀ ਹੋਣ, ਉਹਦੇ ਨਾਲ ਤਿੰਨੇ ਲੋਕ ਸੋਭਾ ਪਾਉਂਦੇ ਆ। ਮੌਨ ਜਿਹੜਾ ਹੁੰਦਾ ਉਹ ਚਾਰ ਤਰ੍ਹਾਂ ਦਾ, ਕੰਨਾਂ ਦਾ ਮੌਨ ਕੀ ਹੈ, ਨਿੰਦਿਆ ਨਹੀਂ ਸੁਣਨੀ। ਹੱਥਾਂ ਦਾ ਮੌਨ, ਹੱਥਾਂ ਨਾਲ ਚੋਰੀ ਨਹੀਂ ਕਰਨੀ, ਮਾੜੀਆਂ ਗੱਲਾਂ ਨਹੀਂ ਲਿਖਣੀਆਂ। ਪੈਰਾਂ ਦਾ ਮੌਨ, ਪੈਰਾਂ ਨਾਲ ਕਿਸੇ ਪਾਸੇ ਬੁਰੇ ਬੁਰਾਈ ਵਾਲੇ ਪਾਸੇ ਨਹੀਂ ਜਾਣਾ। ਮਨ ਦਾ, ਬੁਰੇ ਖਿਆਲਾਂ ਤੋਂ ਰਹਿਤ ਹੋਣਾ, ਬੁਰਾਈ ਨਾ ਸੋਚਣਾ। ਗੁੰਗ ਮੌਨ ਹੈ, ਜੜ ਮੌਨ ਹੈ, ਔਰ ਕਾਸ਼ਟ ਮੌਨ ਹੈ। ਗੁੰਗ ਗੁੰਗੇ ਕੁਦਰਤੀ ਬੋਲ ਨਹੀਂ ਸਕਦੇ। ਕਾਸ਼ਟ ਜਿਵੇਂ ਲੱਕੜ ਦਰਖਤ ਹੈ, ਜੜ ਜਿਵੇਂ ਪੱਥਰ ਹੈ। ਗਿਆਨ ਮੌਨ, ਬ੍ਰਹਮ ਗਿਆਨ ਪ੍ਰਾਪਤੀ ਹੋ ਜਾਣੀ ਸਾਰਿਆਂ ਇੱਕ ਪਰਿਪੂਰਨ ਪਰਮੇਸ਼ਰ ਜਾਣ ਕੇ, ਸੁਤੇ ਸਿੱਧ ਹੀ ਗੱਲਾਂ ਬਾਤਾਂ ਤੋਂ ਮਨ ਨੂੰ ਸੁਕੋਚਣਾ, ਜੇ ਬੋਲਣਾ ਤੇ ਵਿਚਾਰ ਵਿੱਚ ਇਹ ਸ੍ਰੇਸ਼ਟ ਹੈ। سو اس واسطے سکھی تاں صبح پوندی ہے جے گرو دے بچنا دے انکول سکھ جیون گزارے. سکھی دکھی نر جگت میں ترم کرے جے کوئے. دنیا چ دو طرح دے منش ملدے ہے، کوئی سکھی ہے کوئی دکھی ہے. جے نہ جو کوئی ترم نو تارے گا سکھی اُدے سکھاں وچ وادھا ہوئے گا، دکھی تارے گا اُدے دکھ دور ہو جان گے. چاہے سکھی پرکھ ہے چاہے دکھی، جڑا بھی ترم نو تار نکلدا سکھی کرے تو سکھ بڑا ہے، دکھی کرے دکھ. سکھی دا سکھ وڈ جائے گا، دکھی دا دکھ ناس ہو جائے گا. دوہرا سات دوہے دو چوپائی اتم ایک وت دسے شند آنند میں بسے جہ چت. سات تاں دوہرے شند ہے، دو چوپنیا ایک بڑا سندر کویت ہے. اوپر جڑے دس شند سکھ روپ کہے ہیں، ہردے جڑا انہاں دے سدھانت نو تار لے گا جیہدے چ سار روپی اپدیش وس گیا، اس منش نو بہت خوشیاں دی پراپتی ہو جاندی ہے. یہ سری سار کتاب لی تاس پرتم دیا، یہ سار کتاب لی گرنتھ دا تاس دس دا پہلا دیا اتی میں نے پورا ہو گیا. دھرم نو پیو تا میں کب ہردیال سبائے. کبھی ہردیال جی نے بڑے پیار دے نال دھرم دا نروپن کیتا، کتھن کیتا ہے، دھرم بارے ساری بچار دسی ہے. واہگرو جی کا خالصہ، واہگرو جی کی فتح.